ਦਸਵਾਂ ਸ਼ਬਦ ਚੌਥੇ ਪਾਤਸ਼ਾਹ ਮਹਾਰਾਜ ਅੱਗੇ ਅਸ਼ਟਪਦੀਆਂ 'ਚ ਬਖਸ਼ਿਸ਼ ਕਰ ਰਹੇ ਨੇ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਰਾਗ ਗੌੜੀ ਵਿੱਚ ਪੂਰਬੀ ਜਾਤੀ ਚੌਥੇ ਪਾਤਸ਼ਾਹ ਦਾ ਸ਼ਬਦ ਹੈ। ਅੱਗੇ ਲਿਖਿਆ ਕਰ ਹਲੇ। ਕਰ ਹਲੇ ਛੰਦ ਦੀ ਇੱਕ ਚਾਲ ਹੈ। ਸੋ ਇਹ ਮਨ ਕਰ ਹਲੇ, ਕਰ ਹਲੇ ਊਠ ਨੂੰ ਕਹਿੰਦੇ ਨੇ। ਊਠ ਮਾਲ ਵਿੱਚ ਬੋਤਾ ਕਹਿੰਦੇ ਨੇ, ਕੈਮਲ। ਊਠ ਦੀ ਨਿਆਈ ਮੂੰਹ ਤਾਣਾ ਹੈ ਮਨ। ਊਠ ਜਿਨ੍ਹਾਂ ਨੇ ਪਾਲਿਆ ਉਹਨਾਂ ਨੂੰ ਪਤਾ ਊਠ ਬੜਾ ਭੈੜਾ ਹੁੰਦਾ, ਮੂੰਹ ਚੁੱਕ ਕੇ ਜਿੱਧਰ ਨੂੰ ਫਿਰ ਜੀ ਕਰੇ ਉੱਧਰ, ਕਿਉਂਕਿ ਉਹ ਹਰੀਆਂ ਹਰੀਆਂ ਪੱਤੀਆਂ ਖਾਣ ਦਾ ਬਹੁਤ ਸ਼ੌਕੀਨ ਹੁੰਦਾ। ਮੂੰਹ ਜ਼ੋਰ ਬੰਦੇ ਨੂੰ ਖਿੱਚ ਕੇ ਹੀ ਲੈ ਜਾਂਦਾ, ਤਕੜਾ ਜ਼ਿਆਦਾ ਹੁੰਦਾ। ਹੁਣ ਸਤਿਗੁਰੂ ਇੱਥੇ ਸਿਰਲੇਖ ਰੱਖਦੇ ਨੇ ਕਰ ਹਲੇ, ਮਨ ਨੂੰ ਇੱਥੇ ਊਠ ਬਣਾਇਆ, ਕਹਿੰਦੇ ਊਠ ਵਰਗਾ ਮੂੰਹ ਤਾਣਾ ਹੈ। ਸੋ ਇਸ ਤਰ੍ਹਾਂ ਉਸ ਪਰਮੇਸ਼ਰ ਦੀ ਤਰਫ ਕਹਿੰਦੇ ਹੱਲਾ ਕਰ, ਉੱਦਮ ਕਰ। ਕਰ ਹਲੇ ਦੇ ਤਿੰਨ ਭਾਵ ਅਰਥ ਕੀਤੇ ਨੇ, ਛੰਦ ਦੀ ਚਾਲ, ਊਠ ਦੀ ਨਿਆਈ ਮੂੰਹ ਤਾਣਾ, ਅਤੇ ਕਰ ਹੱਲੇ ਹੱਲਾ ਕਰਕੇ ਚੱਲ ਜੇ ਬਚਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਹੋਵੇ ਤਾਂ ਮਿਲਦਾ ਪ੍ਰਸਾਦੀ। ਕੱਲ੍ਹ ਵੀ ਆਇਆ ਸੀ ਅੱਖਰ, ਇਹ ਪ੍ਰਸਾਦੀ ਨਾਮ ਕਿਰਪਾ ਦਾ ਹੈ। ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਐ ਹਰ ਮਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਪਰਦੇਸੀਆ, ਪਰਾਏ ਦੇਸ਼ ਵਿੱਚ ਗਿਆ ਹੋਇਆ ਹੇ ਬੰਦਿਆ, ਇੱਥੇ ਕਿਹੜਾ ਦੇਸ਼ ਹੈ ਸਾਡਾ? ਸਰੂਪ ਰੂਪੀ ਦੇਸ਼ ਤੋਂ ਪਰੇ, ਜੋ ਅੰਦਰਲੇ ਸਰੂਪ ਨੂੰ ਛੱਡ ਕੇ ਇੰਦਰੀਆਂ ਦੇ ਦੇਸ਼ਾਂ 'ਚ ਚੱਲਿਆ ਗਿਆ ਮਨ, ਅੰਦਰ ਜਿਹੜੀ ਆਤਮਾ ਸੀ ਉਹਦੇ 'ਚੋਂ ਨਿਕਲ ਕੇ ਸਰੀਰ ਦੇ ਵਿੱਚ ਸਵਾਦਾਂ ਨੂੰ ਲੈਣ ਲੱਗ ਪਿਆ ਮਨ। ਇਸ ਕਰਕੇ ਇਹ ਸਰੂਪ ਰੂਪੀ ਦੇਸ਼ ਤੋਂ ਪਰੇ ਜਿਹੜਾ ਹੈ ਮਨ ਹੋ ਗਿਆ। ਸੋ ਮਹਾਰਾਜ ਕਹਿੰਦੇ ਸਰੂਪ ਦੇਸ਼ ਤੋਂ ਪਰੇ ਮਨ ਕਰ ਹਲੇ ਊਠ ਦੀ ਨਿਆਈ। ਸੋ ਊਠ ਦੇ ਨਿਆਈ ਜੇ ਮੁਤਾ ਮੂੰਹ ਤਾਣੇ ਹੇ ਮੇਰੇ ਮਨ, ਤੂੰ ਪਰਮੇਸ਼ਰ ਦੇ ਭਜਨ ਸਿਮਰਨ ਕਰਨ ਵੱਲ ਹੱਲਾ ਕਰ, ਉੱਦਮ ਕਰ। ਉੱਦਮ ਕੀਤੇ ਬਿਨਾਂ ਮਾਇਆਪਤੀ ਜੋ ਹਰੀ ਪਰਮਾਤਮਾ ਨੂੰ ਕਿਵੇਂ ਮਿਲੇਗਾ? ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀ ਹੈ ਹਰ ਮਾਏ। ਮਾਇਆ ਦੀ ਇੱਛਾ ਹੋਣ ਕਰਕੇ ਤੂੰ ਮਾਇਆ ਜਿਹੜੀ ਤੈਨੂੰ ਲੱਗ ਰਹੀ ਹਰੀ ਹਰੀ ਬੂਟੀ ਖਾਣ ਨੂੰ ਮੂੰਹ ਤਾਣਾ ਹੋ ਕੇ ਭੱਜਿਆ ਫਿਰਦਾ, ਸਰੂਪ ਰੂਪੀ ਘਰ 'ਚ ਆ ਜਾ ਵਾਪਸ। ਬਾਹਰ ਇੱਛਾ ਨਾ ਕਰ, ਬਾਹਰ ਤਾਂ ਇਹ ਇੱਕ ਜਾਦੂ ਨਗਰੀ ਹੈ ਸੰਸਾਰ। ਸੰਸਾਰ ਇੱਕ ਜਾਦੂ ਦੀ ਨਗਰੀ ਹੈ, ਬਾਹਰ ਨਾ ਘੁੰਮ। ਜਿੰਨਾ ਘੁੰਮੇਗਾ ਹੋਰ ਦੂਰ ਜਾਏਗਾ, ਹੋਰ ਦੂਰ ਜਾਏਗਾ, ਫਿਰ ਤੂੰ ਮੁੜ ਕੇ ਜੂਨੀਆਂ 'ਚ ਪੈ ਜਾਏਗਾ, ਤੂੰ ਹਿਰਦੇ 'ਚ ਨੂੰ ਮੁੜਿਆ ਵਾਪਸ। ਕੋਸ਼ਿਸ਼ ਕਰ। ਗੁਰ ਭਾਗ ਪੂਰਾ ਪਾਇਆ ਗੱਲ ਮਿਲਿਆ ਪਿਆਰਾ ਆਏ। ਜਿਹਨੇ ਪੂਰੀਆਂ ਭਾਗਾਂ ਕਰਕੇ ਗੁਰੂ ਦਾ ਉਪਦੇਸ਼ ਪ੍ਰਾਪਤ ਕੀਤਾ ਉਹਨੂੰ ਪਿਆਰਾ ਵਾਹਿਗੁਰੂ ਆ ਕੇ ਗਲ ਨਾਲ ਮਿਲ ਪਿਆ। ਵਾਹਿਗੁਰੂ ਨੇ ਸਤਿਗੁਰੂ ਰੂਪ ਧਾਰਿਆ ਅਤੇ ਸਤਿਗੁਰੂ ਰੂਪ ਨੂੰ ਹੁਕਮ ਹੋਇਆ, ਨਿਰਗੁਣ ਦਾ ਹੁਕਮ ਸਰਗੁਣ ਨੂੰ ਚੱਲਿਆ, ਤੁਸੀਂ ਇਹ ਜੀਵਾਂ ਨੂੰ ਦੁੱਖ 'ਚੋਂ ਕੱਢੋ, ਇਹਨਾਂ ਦੇ ਮਨ ਸ਼ੁੱਧ ਕਰੋ ਤਾਂ ਕਿ ਮੈਂ ਇਹਨਾਂ ਨੂੰ ਮਿਲਾਂ। ਮੈਂ ਮਿਲਿਆ ਸੁੱਖ ਹੋਏ, ਜਦੋਂ ਮੈਂ ਮਿਲਾਂਗਾ ਤਾਂ ਇਹਨਾਂ ਨੂੰ ਸੁੱਖ ਹੋਵੇਗਾ। ਸਿੱਧਾ ਨਹੀਂ ਮਿਲਦੇ ਕਹਿੰਦੇ, ਜੇ ਸਿੱਧਾ ਮਿਲਾਂ ਇਹ ਸਹਾਰ ਨਹੀਂ ਸਕਦੇ। ਭਾਂਡਾ ਤਿਆਰ ਸਤਿਗੁਰ ਨੇ ਕਰਨਾ, ਸਤਿਗੁਰ ਨੇ ਸੰਗਤ ਵਿੱਚ ਬਿਠਾ ਕੇ ਭਾਂਡਾ ਤਿਆਰ ਕਰਨਾ, ਫਿਰ ਭਾਂਡੇ ਵਿੱਚ ਜਾ ਕੇ ਜੋਤ ਪੈਣੀ ਹੈ। ਜੋਤ ਝੱਲਣੀ ਬਹੁਤ ਔਖੀ, ਪਰਮਾਤਮਾ ਦੀ ਸ਼ਕਤੀ ਨੂੰ ਝੱਲਣਾ ਬਹੁਤ ਔਖਾ। ਮਨ ਕਰ ਹਲਾ ਸਤਿਗੁਰ ਪੁਰਖ ਤੇ ਆਏ ਰਹਾਓ। ਕਰ ਹਲਾ ਤੋਂ ਭਾਵ ਊਠ, ਮੂੰਹ ਤਾਣਾ, ਐਵੇਂ ਹਰੀਆਂ ਬੂਟੀਆਂ ਖਾਣ 'ਚ। ਹਰੀ ਅੰਗੂਰੀ ਗਧਾ ਚਰੈ, ਨਿੱਤ ਉੱਠ ਹਾਸੈ ਹੀਂਗੈ ਮਰੈ। ਸੋ ਹਰੀ ਜਿਹੜੀ ਹਰੀ ਹਰੀ ਪੱਤੀ ਹੈ ਊਠ ਨੂੰ ਚੰਗੀ ਲੱਗਦੀ, ਭੱਜ ਕੇ ਜਾਂਦਾ। ਜ਼ਿਮੀਂਦਾਰ ਖਿੱਚਦਾ ਉਹਨੂੰ ਖਿੱਚ ਕੇ ਹੀ ਲੈ ਜਾਂਦਾ ਨਾਲ, ਲਾਲਚੀ ਹੋ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਨ ਰੂਪੀ ਊਠ ਬਾਹਰਲੀਆਂ ਹਰੀਆਂ ਅੰਗੂਰੀਆਂ ਦੇਖ ਕੇ ਸਰੀਰ ਰੂਪੀ ਜਿਮੀਦਾਰ ਨੂੰ ਵੀ ਨਾਲ ਹੀ ਖਿੱਚ ਕੇ ਲੈ ਜਾਂਦਾ। ਬੜਾ ਯਾਦ ਕਰਾਉਂਦੇ ਹੋ ਸਤਿਗੁਰ ਦਾ ਹੁਕਮ ਨਹੀਂ, ਉਹ ਕਿਰਾਇਤ ਨਹੀਂ ਕਰਨੀ, ਉਹ ਮਾੜਾ ਕੰਮ ਨਹੀਂ ਕਰਨਾ, ਪਰ ਇਹ ਮਨ ਕਹਿੰਦਾ ਮੈਨੂੰ ਪਿੱਛੇ ਹੋ ਜਾ ਬਸ, ਹੁਣ ਤੂੰ ਕਿੱਧਰੋਂ ਆ ਗਿਆ ਸਿੱਖਿਆ ਦੇਣ ਵਾਲਾ, ਮੈਨੂੰ ਸਾਰੀ ਦੁਨੀਆ ਇਹੀ ਜੀ ਆ, ਮੈਨੂੰ ਕੀ ਹੋਜੂਗਾ। ਸਤਿਗੁਰੂ ਕਹਿੰਦੇ ਨੇ, ਕਹਿੰਦੇ ਹੇ ਊਠ ਦੀ ਨਿਆਈ ਮੂੰਹ ਤਾਣੇ ਮਨ, ਤੂੰ ਸਤਿਗੁਰ ਪੁਰਖਾਂ ਨੂੰ ਧਿਆਉਣਾ ਕਰ, ਸਤਿਗੁਰਾਂ ਦੁਆਰੇ ਅਕਾਲ ਪੁਰਖ ਨੂੰ ਧਿਆਉਣਾ ਕਰ, ਕਿਉਂ ਤੂੰ ਮੂੰਹ ਤਾਣ ਹੋ ਕੇ ਹਰੀਆਂ ਅੰਗੂਰੀਆਂ ਚਰੀ ਜਾਂਦਾ ਹੈ, ਥਾਂ ਥਾਂ ਦੇ ਉੱਤੇ ਸਵਾਦ ਲਈ ਜਾਂਦਾ ਵਿਸ਼ਿਆਂ ਵਿਕਾਰਾਂ ਦੇ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਮਨ ਕਰਹਲਾ ਵਿਚਾਰੀਆ ਹਰ ਨਾਮ ਨਾਮ ਤੇ ਆਏ, ਕਹਿੰਦੇ ਹੇ ਵਿਚਾਰ ਤੋਂ ਰਹਿਤ ਮਨ, ਊਠ ਦੀ ਨਿਆਈ ਮੂੰਹ ਤਾਣੇ ਤੂੰ ਉੱਦਮ ਕਰਕੇ ਸੱਤ ਅਸਤ ਦੇ ਨਿਰਣੇ ਰੂਪ ਵਿਚਾਰ ਦੁਆਰਾ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਣਾ ਕਰ। ਇਹ ਮੇਰੇ ਮਨਾ ਇੱਥੇ ਤਾਂ ਤੂੰ ਕਰ ਲਏਗਾ ਮਨ ਮਰਜ਼ੀਆਂ, ਦਸੋ ਇੰਦਰੀਆਂ ਦੇ ਰਾਹੀਂ ਕਦੇ ਅੱਖਾਂ ਨਾਲ ਦੇਖੀ ਜਾਂਦਾ, ਕਦੇ ਕੰਨਾਂ ਨਾਲ ਸੁਣੀ ਜਾਂਦਾ ਮਾੜੀਆਂ ਚੀਜ਼ਾਂ, ਕਦੇ ਮੂੰਹ ਨਾਲ ਬੋਲੀ ਜਾਂਦਾ, ਇਹ ਤਾਂ ਠੀਕ ਹੈ ਤੂੰ ਕਰ ਲਏਗਾ। ਜਿੱਥੇ ਲੇਖਾ ਮੰਗੀ ਹੈ ਹਰ ਆਪੇ ਲਏ ਛਡਾਏ, ਫਿਰ ਜਿੱਥੇ ਪ੍ਰਲੋਕ ਦਰਗਾਹ 'ਚ ਲੇਖਾ ਮੰਗਿਆ ਜਾਂਦਾ, ਜੇ ਤੂੰ ਹਰੀ ਨਾਲ ਜੁੜਿਆ ਰਹੇਗਾ ਉੱਥੇ ਵਾਹਿਗੁਰੂ ਤੈਨੂੰ ਆਪ ਹੀ ਛੁਡਾ ਲਏਗਾ, ਕਿਉਂਕਿ ਉਹ ਸ਼ਾਹੂਕਾਰ ਹੈ, ਪਰਮਾਤਮਾ ਬਹੁਤ ਵੱਡਾ ਸ਼ਾਹੋ ਮਾਲਕ ਹੈ। ਉਹ ਸ਼ਾਹੂਕਾਰ ਨੇ ਫਿਰ ਜੇ ਸਾਡੇ 'ਤੇ ਕਰਜ਼ਾ ਹੋਵੇਗਾ ਵੀ ਉਹ ਆਪ ਹੀ ਦੇ ਦੇਵੇਗਾ ਸਾਡਾ ਕਰਜ਼ਾ, ਸਾਨੂੰ ਛੁਡਾ ਲਵੇਗਾ ਜੇ ਆਪਾਂ ਹੁਣ ਤੋਂ ਹੀ ਉਹਦੇ ਨਾਲ ਜੁੜੇ ਹੋਵਾਂਗੇ। ਮਨ ਕਰਹਲਾ ਅਤ ਨਿਰਮਲਾ ਮਲ ਲਾਗੀ ਹਉਮੈ ਆਏ, ਹੇ ਊਠਦੀ ਨਿਆਈ ਮੂੰਹ ਤਾਣੇ ਮਨ, ਤੂੰ ਅਤਿ ਨਿਰਮਲ ਹੋਣ ਦਾ ਹੱਲਾ ਕਰ, ਉੱਦਮ ਕਰ, ਕਿਉਂਕਿ ਤੈਨੂੰ ਹਉਮੈ ਦੀ ਮੈਲ ਆ ਕੇ ਲੱਗੀ ਹੋਈ ਹੈ। ਪ੍ਰਤੱਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ, ਪਿਆਰਾ ਪਤੀ ਪਰਮਾਤਮਾ ਪ੍ਰਤੱਖ ਹੀ ਤੇਰੇ ਸਰੀਰ ਰੂਪ ਘਰ 'ਚ ਹਿਰਦੇ ਦੇ ਅੰਦਰ ਪ੍ਰਕਾਸ਼ਮਾਨ ਹੈ, ਪਰ ਤੂੰ ਉਹ ਤੋਂ ਵਿਛੜ ਕੇ ਸੱਟਾਂ ਖਾ ਰਿਹਾ ਵਿਛੋੜੇ ਦੀਆਂ। ਮਨ ਕਰਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਪਾਲ ਆਏ, ਹੇ ਮੇਰੇ ਪ੍ਰੀਤਮਾ ਪਿਆਰੇ ਮਨਾ, ਮੇਰਾ ਜੋ ਪ੍ਰੀਤਮ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਦਾ ਤੂੰ ਉੱਦਮ ਕਰ, ਹੱਲਾ ਕਰ, ਭਾਲ ਕਰਨ ਵਾਲਾ ਹੋ ਕੇ ਖੋਜੀ ਬਣ ਕੇ ਤੂੰ ਹਿਰਦੇ ਵਿੱਚ ਹਰੀ ਨੂੰ ਪਾਲ ਆਏ ਤੋਂ ਭਾਵ ਹੁੰਦਾ ਢੂੰਡ। ਇੱਥੇ ਬਹੁਤ ਜ਼ਰੂਰੀ ਪਾਠ ਹੈ ਭੱਬੇ ਨੂੰ ਕੰਨੇ ਵਾਲਾ। ਇੱਕ ਤਾਂ ਹੁੰਦਾ ਭੁਲਾਏ ਭੱਬੇ ਨੂੰ ਔਂਕੜ ਲਾ ਕੇ ਭੁੱਲ ਜਾਣਾ, ਇੱਥੇ ਹੈਗਾ ਭਾਲ ਭਾਲ ਆਏ ਭਾਲਣਾ, ਭਾਲਣ ਵਾਲਾ ਹੋ ਕੇ ਖੋਜਣ ਵਾਲਾ ਹੋ ਕੇ ਤੂੰ ਹਰੀ ਨੂੰ ਖੋਜ, ਆਪਣੇ ਹਿਰਦੇ ਦੇ ਅੰਦਰ ਬੈਠਾ ਵਾਹਿਗੁਰੂ, ਸਰੂਪ ਰੂਪੀ ਘਰ 'ਚ ਮੁੜਨਾ ਵਾਪਸ, ਬਾਹਰ ਕੁਛ ਨਹੀਂ ਹੈ। ਬਾਹਰ ਜਿਹੜੀਆਂ ਚੀਜ਼ਾਂ ਆਪਾਂ ਬਣਾਉਂਦੇ ਹਾਂ ਤਾਂ ਕੁਛ ਵੀ ਨਹੀਂ, ਤੁੱਛ ਜਿਹਾ ਜਾਦੂ ਨਗਰੀ ਮਾਇਆ ਦੀ। ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ, ਹੋਰ ਕਿਸੇ ਯਤਨ ਨਾਲ ਉਹ ਨਹੀਂ ਲੱਭਦਾ। ਇਹ ਤਾਂ ਇੱਕ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਹਿਰਦੇ 'ਚ ਹਰੀ ਨੂੰ ਵਿਖਾ ਦਿੰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜੋ ਤੋਹਾ ਹੈ ਦੇਖਣ ਮਾਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਿਲਜੁਲ ਕਰਦੇ ਨਜ਼ਰ ਨਹੀਂ ਆਉਂਦੇ, ਪਰ ਕਰਦੇ ਨੇ ਸਾਰਾ ਕੁਛ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ, ਜਿਨ੍ਹਾਂ ਨਹੀਂ ਪਤਾ ਉਹ ਹਲੇ ਭੁਲੇਖਿਆਂ ਦੇ ਸ਼ਿਕਾਰ ਹੀ ਨੇ। ਮਨ ਕਰਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵਲਾਏ, ਹੇ ਮੇਰੇ ਮਨਾ ਤੂੰ ਊਠ ਵਰ ਗਿਆ, ਇਹ ਮੂੰਹ ਤਾਣਾ ਹੋ ਕੇ ਤੂੰ ਇੱਧਰ ਉੱਧਰ ਮੂੰਹ ਜੋ ਮਾਰਦਾ ਫਿਰਦਾ, ਮੇਰੇ ਪ੍ਰੀਤਮ ਵਾਹਿਗੁਰੂ ਦੀ ਪ੍ਰਾਪਤੀ ਨੂੰ ਉੱਦਮ ਕਰ, ਦਿਨ ਰਾਤ ਪਰਮਾਤਮਾ 'ਚ ਲਿਵ ਲਾ ਕੇ ਬੈਠ, ਯਾਦ ਕਰ, ਪਿਆਰ ਨਾਲ ਯਾਦ ਕਰ, ਸ਼ਰਧਾ ਨਾਲ ਯਾਦ ਕਰ। ਜ਼ਿੰਦਗੀ 'ਚ ਆਪਾਂ ਹਮੇਸ਼ਾ ਮਹਾਰਾਜ ਜੀ ਤੋਂ ਮੰਗਦੇ, ਦੁੱਧ ਪੁੱਤ ਨੌਕਰੀ ਪੈਸਾ ਦੁੱਖਾਂ ਤੋਂ ਛੁਟਕਾਰਾ ਬੰਧਨਾਂ ਤੋਂ ਹੋਰ ਇੱਧਰੋਂ ਉੱਧਰੋਂ ਕਈ ਚੀਜ਼ਾਂ ਮੰਗੀਆਂ, ਪਰ ਆਪਾਂ ਨਹੀਂ ਮੰਗਿਆ ਕਦੇ ਕਿ ਮੇਰੀ ਜਿਹੜੀ ਅੰਦਰ ਸਰੂਪ ਹੈ, ਸਰੂਪ ਦੇ ਦਰਸ਼ਨ ਹੋ ਜਾਣ, ਮੈਨੂੰ ਤੁਹਾਡੇ ਦਰਸ਼ਨ ਹੋ ਜਾਣ, ਤੁਸੀਂ ਮੇਰੇ ਕੋਲ ਬੈਠੋ, ਮੇਰੇ 'ਤੇ ਕਿਰਪਾ ਕਰੋ, ਆਪਾਂ ਨੇ ਕਦੇ ਮੰਗਿਆ ਨਹੀਂ ਹੈ। ਸੋ ਮਹਾਰਾਜ ਕਹਿੰਦੇ ਪਹਿਲਾਂ ਮੰਗੋ, ਇਹ ਮੰਗ ਮੰਗੋ ਕਿ ਤੂੰ ਦਰਸ਼ਨ ਦੇ ਪਹਿਲਾਂ। ਇਹ ਦਾਤਾਂ ਦੇਣ ਵਾਲਿਆ ਦਾਤ ਆ, ਪਹਿਲਾਂ ਤੂੰ ਤਾਂ ਦਰਸ਼ਨ ਦੇ, ਤੂੰ ਕਿਹਾ ਜਾ, ਤੇਰੇ ਦਰਸ਼ਨ ਤਾਂ ਕਰ ਲਈਏ ਸੀ, ਤੂੰ ਇੰਨਾ ਪਰਉਪਕਾਰੀ, ਤੂੰ ਇੰਨਾ ਭਲਾ, ਤੇਰੇ ਦਰਸ਼ਨ ਕਿਉਂ ਨਹੀਂ ਹੁੰਦੇ ਸਾਨੂੰ? ਜਦੋਂ ਤੱਕ ਆਪਾਂ ਉਹਦੇ ਦਰਸ਼ਨ ਨਹੀਂ ਮੰਗਦੇ ਉਦੋਂ ਤੱਕ ਸਾਰੇ ਪਦਾਰਥ ਵੀ ਬੇਕਾਰ ਨੇ। ਦਰਸ਼ਨਾਂ ਦੀ ਇੱਕ ਆਪਣੀ ਅਹਿਮੀਅਤ ਹੈ, ਮਹਾਨਤਾ ਹੈ, ਇੱਕ ਪ੍ਰੇਮ ਹੈ, ਸ਼ਰਧਾ ਹੈ। ਪਦਾਰਥ ਮੰਗਣ ਵਾਲੇ ਆਪਾਂ ਜਾਂਦੇ ਪੰਜਾਬ ਦੇ ਵਿੱਚ ਜਾਂਦੇ, ਪੰਜਾਬ ਵਾਲਾ ਕੋਈ ਇੱਥੇ ਆਉਂਦਾ ਰਿਸ਼ਤੇਦਾਰੀਆਂ ਨੂੰ, ਜੇ ਤਾਂ ਲੈ ਜਾਓ ਸਮਾਨ, ਫਿਰ ਉਹ ਬੜੇ ਖੁਸ਼ ਹੁੰਦੇ ਨੇ, ਜੇ ਨਾ ਲੈ ਕੇ ਜਾਓ ਫਿਰ ਉਲਟ ਸੁਲਟ ਬੋਲਦੇ ਨੇ। ਉੱਥੇ ਕੋਈ ਆਪਾਂ ਲੱਭਦੇ ਕੋਈ ਸਾਨੂੰ ਸੱਚਾ ਪਿਆਰ ਕਰਨ ਵਾਲਾ ਸਾਡਾ ਰਿਸ਼ਤੇਦਾਰ ਮਿਲੇ, ਪਰ ਉਹ ਸਾਡੇ ਪਦਾਰਥਾਂ ਨੂੰ ਹੀ ਪਿਆਰ ਕਰਦਾ, ਉਹਨੇ ਹੋਰ ਗੱਲ ਨਹੀਂ ਕਰਨੀ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਕੌਣ ਪਿਆਰ ਕਰਦਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੂੰ ਮੇਰੇ ਲਈ ਕੀ ਲੈ ਕੇ ਆਇਆ? ਮੇਰੇ ਕੋਲੋਂ ਤਾਂ ਤੂੰ ਬਹੁਤ ਕੁਛ ਮੰਗ ਕੇ ਅੱਜ ਤੱਕ ਲੈ ਗਿਆ, ਕਦੇ ਸ਼ਰਧਾ ਨਾਲ ਰੁਮਾਲਾ ਨਹੀਂ ਚੜ੍ਹਾਇਆ, ਕਦੇ ਦਸਤਾਰ ਨਹੀਂ ਭੇਟਾ ਕੀਤੀ, ਕਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਲੰਗਰ ਨਹੀਂ ਲਾਇਆ, ਮੇਰੇ ਲਈ ਕੀ ਲਿਆਇਆ? ਸਾਰੀ ਜ਼ਿੰਦਗੀ ਤੂੰ ਮੈਥੋਂ ਮੰਗਦਾ ਹੈ, ਕਦੇ ਆਪਣਾ ਪਿਆਰ ਵੀ ਦਿਖਾਇਆ ਮੈਨੂੰ ਕਿ ਮੇਰਾ ਤੁਹਾਡੇ ਨਾਲ ਕਿੰਨਾ ਪਿਆਰ ਹੈ। ਦਸਵੇਂ ਪਾਤਸ਼ਾਹ ਨੇ ਨਾਂ ਕਿਉਂ ਰੱਖਿਆ ਪੰਜ ਪਿਆਰੇ? ਉਹਨਾਂ ਨੇ ਗੁਰੂ ਨਾਲ ਪਿਆਰ ਕੀਤਾ ਅਤੇ ਆਪਣਾ ਸੀਸ ਗੁਰੂ ਨੂੰ ਦੇ ਦਿੱਤਾ। ਮਹਾਰਾਜ ਕਹਿੰਦੇ ਇਹ ਮੈਨੂੰ ਪੰਜ ਜਿਹੜੇ ਨੇ ਪਿਆਰੇ ਨੇ ਬਹੁਤ, ਕਿਉਂਕਿ ਇਹਨਾਂ ਨੇ ਅਸਲ ਵਿੱਚ ਮੈਨੂੰ ਸੀਸ ਭੇਟਾ ਕੀਤਾ। ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਭਾਵ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਕਿ ਮੈਨੂੰ ਤੁਸੀਂ ਚਾਹੁੰਦੇ ਹੋ ਕਿ ਜਾਂ ਮੈਥੋਂ ਸਿਰਫ ਪਦਾਰਥ ਹੀ ਮੰਗਦੇ ਹੋ? ਮਹਾਰਾਜ ਕਹਿੰਦੇ ਜੇ ਤੁਸੀਂ ਮੈਨੂੰ ਹੀ ਪ੍ਰਾਪਤ ਕਰ ਲਵੋ ਤਾਂ ਪਦਾਰਥ ਮੰਗਣ ਦੀ ਲੋੜ ਨਹੀਂ ਪੈਣੀ, ਫਿਰ ਪਦਾਰਥ ਆਪੇ ਹੀ ਆਈ ਜਾਣੇ ਨੇ, ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿਸ ਹਿਰਦੇ 'ਚ ਸਤਿਗੁਰੂ ਆਪ ਹੀ ਬੈਠ ਗਏ ਨੇ ਉੱਥੇ ਉਸ ਬੰਦੇ ਨੂੰ ਸਭ ਦੁਨੀਆ ਝੁੱਕ ਜਾਂਦੀ, ਤਿੰਨੇ ਲੋਕ ਝੁੱਕ ਜਾਂਦੇ ਨੇ, 33 ਕਰੋੜ ਦੇਵਤਾ ਮਾਇਆ ਸਭ ਝੁੱਕ ਜਾਂਦੇ ਨੇ ਉੱਥੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਦਮ ਕਰ ਲੇ ਵਿਲਾ, ਆਪਣੇ ਹਿਰਦੇ ਰੂਪੀ ਘਰ 'ਚ ਆ, ਮੈਂ ਅੰਦਰ ਬੈਠਾ, ਤੂੰ ਮੈਨੂੰ ਅੰਦਰ ਦੇਖ, ਮੈਂ ਬਾਹਰ ਨਹੀਂ ਬੈਠਾ, ਪਹਿਲਾਂ ਤੂੰ ਅੰਦਰੋਂ ਦੇਖ ਮੈਨੂੰ, ਫਿਰ ਮੈਂ ਤੈਨੂੰ ਬਾਹਰ ਵੀ ਦਿਖੂੰਗਾ। ਜੋ ਅਸਲੀ ਕਾਨੂੰਨ ਹੈ ਕਿ ਅੰਦਰੋਂ ਪਹਿਲਾਂ ਦੇਖ। ਘਰ ਜਾਏ ਪਾਵੈ ਰੰਗ ਮਹਿਲੀ, ਗੁਰ ਮੇਲੇ ਹਰ ਮੇਲਾ ਆਏ। ਤਾਂ ਸਰੀਰ ਘਰ ਦੇ ਵਿੱਚ ਹੀ ਰੰਗ ਮਹਿਲੀ, ਜੋ ਪਰਮੇਸ਼ਰ ਦੀ ਸਰੂਪ ਰੂਪੀ ਜਾਏ ਜਗ੍ਹਾ ਨੂੰ ਪਾ ਲਵੇਂਗਾ ਤੂੰ। ਗੁਣਾਂ ਦਾ ਮਿਲਾਇਆ ਹੋਇਆ ਹੀ ਹਰੀ ਨੂੰ ਮਿਲਦਾ। ਕਹਿੰਦੇ ਹੇ ਮਹਿਲੀ, ਹੇ ਜਗਿਆਸੂ ਰੂਪ ਇਸਤਰੀ, ਜਦ ਤੂੰ ਸਰੀਰ ਘਰ ਦੀ ਅੰਤਹਿਕਰਨ ਰੂਪ ਜਾਏ ਜਗ੍ਹਾ ਵਿੱਚ ਰੰਗ ਪ੍ਰੇਮ ਨੂੰ ਪਾਵੇਂਗੀ ਤਾਂ ਤੈਨੂੰ ਗੁਰੂ ਹਰੀ ਨਾਲ ਮਿਲਣਗੇ ਅਤੇ ਤੂੰ ਹੋਰਨਾਂ ਨੂੰ ਹਰੀ ਨਾਲ ਮਿਲਾ ਲਵੇਂਗੀ। ਆਪ ਵੀ ਮਿਲ, ਹੋਰਨਾਂ ਨੂੰ ਮਿਲਾ ਅਤੇ ਪੁੱਠੇ ਕੰਮ ਛੱਡ ਦੇ ਆਪਣੇ। ਮਨ ਕਰ ਹਲਾ ਤੂੰ ਮੀਤ ਮੇਰਾ, ਪਾਖੰਡ ਲੋਭ ਤਜਾਏ। ਊਠ ਦੀ ਨਿਆਈ ਮੂੰਹ ਤਾਣੇ ਮੇਰੇ ਮਨ, ਕਰ ਹਲਾ ਤੋਂ ਭਾਵ ਹੁੰਦਾ ਊਠ, ਊਠ ਦੀ ਨਿਆਈ ਮੂੰਹ ਤਾਣੇ ਮੇਰੇ ਮਨ। ਜੇ ਤੂੰ ਮੇਰਾ ਮਿੱਤਰ ਹੈ ਤਾਂ ਤੂੰ ਉੱਦਮ ਕਰਕੇ ਪਖੰਡ ਅਤੇ ਪਦਾਰਥਾਂ ਦੇ ਲੋਭ ਨੂੰ ਤਿਆਗ ਦੇ। ਪਖੰਡ ਦੀ ਲੋੜ ਨਹੀਂ ਆਪਾਂ ਨੂੰ, ਕੀ ਲੋੜ ਦਿਖਾਵਾ ਕਰਨ ਦੀ, ਕੀ ਲੋੜ ਹੈ ਲੋਭ ਕਰਨ ਦੀ, ਇਹਨਾਂ ਨੂੰ ਛੱਡ ਦੇ, ਵੈਸੀ ਕਿਰਪਾ ਹੋ ਜਾਣੀ ਹੈ। ਪਾਖੰਡ ਲੋਭੀ ਮਾਰੀ ਹੈ, ਜਮ ਡੰਡ ਦੇ ਸਜਾਏ। ਪਖੰਡੀ ਅਤੇ ਲੋਭੀ ਨੂੰ ਮਾਰ ਬਹੁਤ ਪੈਂਦੀ ਬਾਅਦ ਵਿੱਚ, ਜਮ ਰਾਜਾ ਡੰਡਾ ਲੈ ਕੇ ਚੰਗੀ ਤਰ੍ਹਾਂ ਸਜ਼ਾ ਦਿੰਦਾ। ਬਹੁਤ ਜ਼ਿਆਦਾ ਉਹਨਾਂ ਲੋਕਾਂ ਨੂੰ ਸਜ਼ਾ ਮਿਲਦੀ ਜਿਹੜੇ ਸੰਸਾਰ 'ਚ ਪਖੰਡ ਕਰਦੇ ਨੇ, ਲੋਕਾਂ ਨੂੰ ਵੱਸ ਕਰਨ ਵਾਸਤੇ ਦਿਖਾਵਾ ਕਰਕੇ ਮਾਇਆ ਇਕੱਠੀ ਕਰ ਲੈਂਦੇ ਨੇ। ਮਨ ਕਰ ਹਲਾ ਮੇਰੇ ਪ੍ਰਾਣ ਤੂੰ, ਮੈਲ ਪਾਖੰਡ ਭਰਮ ਗਵਾਏ। ਹੇ ਊਠ ਦੀ ਨਿਆਈ ਮੂੰਹ ਤਾਣੇ ਮੇਰੇ ਮਨ, ਤੂੰ ਤਾਂ ਮੇਰੇ ਪ੍ਰਾਣ ਰੂਪ ਹੈ, ਤੂੰ ਹੱਲਾ ਉੱਦਮ ਕਰਕੇ ਪਖੰਡ ਅਤੇ ਭਰਮ ਦੀ ਮੈਲ ਨੂੰ ਦੂਰ ਕਰ ਲੈ। ਹਰ ਅੰਮ੍ਰਿਤ ਸਰ ਗੁਰ ਪੂਰਿਆ, ਮਿਲ ਸੰਗਤੀ ਮਲ ਲਹਿ ਜਾਏ। ਹਰੀ ਸਰੂਪ ਪੂਰਿਆਂ ਗੁਰਾਂ ਨੇ ਪ੍ਰਤੱਖ ਅੰਮ੍ਰਿਤ ਦਾ ਸਰੋਵਰ ਪੂਰਿਆ ਲਗਵਾਇਆ, ਉਸ ਵਿੱਚ ਜੋ ਆ ਕੇ ਮਿਲਿਆ ਭਾਵ ਉੱਥੇ ਜੋ ਇਸ਼ਨਾਨ ਕਰਦਾ ਉਹਦੀ ਪਾਪਾਂ ਰੂਪੀ ਮੈਲ ਲੈ ਜਾਂਦੀ। ਹਰੀ ਸਰੂਪ ਪੂਰਿਆਂ ਗੁਰਾਂ ਨੇ ਸਤਸੰਗਤ ਰੂਪੀ ਨਾਮ ਅੰਮ੍ਰਿਤ ਦਾ ਸਰੋਵਰ ਲਗਾਇਆ। ਜੋ ਸਤਸੰਗਤ ਰੂਪ ਸਰੋਵਰ ਵਿੱਚ ਆ ਕੇ ਮਿਲਦਾ ਉਹਦੀ ਹਉਮੈ ਰੂਪੀ ਮੈਲ ਲੈ ਜਾਂਦੀ ਹੈ। ਹਰੀ ਨਾਮ ਅੰਮ੍ਰਿਤ ਨਾਲ ਪੂਰਿਆ ਭਰਿਆ ਹੋਇਆ ਜੋ ਗੁਰੂ ਰੂਪ ਸਰ ਸਰੋਵਰ ਹੈ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਤਾਂ ਤੇਰੀ ਮੈਲ ਲਹਿ ਜਾਵੇਗੀ। ਗੁਰੂ ਸਾਹਿਬ ਦੀ ਥਿਊਰੀ ਡੂੰਘੀ ਬਹੁਤ ਸੀ। ਐਸੇ ਬੰਦੇ ਮੂਹਰੇ ਆ ਗਏ ਨੇ, ਉਹਨਾਂ ਗੱਲਾਂ ਨੂੰ ਉਹਨਾਂ ਲਕੋਈ ਦਿੱਤਾ, ਸੰਗਤ ਤੋਂ ਪਾਸੇ ਕਰ ਦਿੱਤਾ, ਹੋਰ ਹੀ ਕੁਛ ਸੁਣਾ ਸੁਣੂ ਕੇ ਅਸਲੀਅਤ ਨੂੰ ਐਸੇ ਢੰਗ ਨਾਲ ਦਬਾਇਆ ਕਾਹਦੇ ਕਰਕੇ ਕਿ ਆਪ ਉੱਥੇ ਤੱਕ ਪਹੁੰਚੇ ਨਹੀਂ ਸੀ ਉਹ, ਉਹਨਾਂ ਨੇ ਬਾਕੀਆਂ ਨੂੰ ਵੀ ਗੁੰਮਰਾਹ ਜਿਹਾ ਹੀ ਕਰ ਦਿੱਤਾ। ਅਸਲ ਵਿੱਚ ਹਰਿਮੰਦਰ ਸਾਹਿਬ ਐਸੀ ਥਾਂ ਬਣਾਈ ਮਹਾਰਾਜ ਨੇ, ਐਸਾ ਸਰੋਵਰ ਬਣਾਇਆ ਹੈ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਇਆ ਹੈ ਜੀ ਕਾ, ਬੜੀ ਬਖਸ਼ਿਸ਼ ਹੈ ਉੱਥੋਂ ਦੇ ਜਲ ਦੇ ਵਿੱਚ। ਉਹ ਲੋਕ ਐਸੇ ਰੌਲਾ ਪਾਉਣ ਵਾਲੇ, ਕੋਈ ਕਹੂਗਾ ਇਹ ਛੱਪੜੀਆਂ ਨੇ, ਕੋਈ ਕਹਿੰਦਾ ਇੱਥੋਂ ਦਾ ਹੁਣ ਪਾਣੀ ਸ਼ੁੱਧ ਨਹੀਂ ਹੈ, ਕੋਈ ਕਹਿੰਦਾ ਇੱਥੇ ਆਹ ਨਹੀਂ ਠੀਕ ਹੈ। ਮੋਟੀ ਨਿਗਾਹ, ਦਿਮਾਗ ਤੋਂ ਕੰਮ ਨਹੀਂ ਲਿਆ। ਅਸਲੀਅਤ ਤਾਂ ਇਹ ਹੈ ਕਿ ਜਦੋਂ ਇੱਥੇ ਛੱਪੜੀ ਵਿੱਚ ਕਾਲੇ ਕਾਂ ਬੱਗੇ ਹੋ ਕੇ ਨਿਕਲੇ, ਜਦੋਂ ਕੋਹੜੀ ਰਾਜੀ ਹੋਇਆ ਸੀ ਉਦੋਂ ਕਿਹੜਾ ਫਿਲਟਰ ਲਾਇਆ ਹੋਇਆ ਸੀ ਉੱਥੇ? ਉਦੋਂ ਤਾਂ ਇਹ ਇੱਕ ਥੋੜ੍ਹਾ ਪਾਣੀ ਖੜ੍ਹਾ ਸੀ ਨਾ, ਕਿਉਂਕਿ ਉਸ ਬੰਦੇ ਦੀ ਸ਼ਰਧਾ ਬਣੀ ਅਤੇ ਸ਼ਰਧਾ ਨਾਲ ਹੀ ਉਹਦਾ ਕੰਮ ਬਣਿਆ। ਬਿਨਾਂ ਸ਼ਰਧਾ ਤੋਂ ਕੋਈ ਕੁਛ ਨਹੀਂ ਲੈ ਸਕਦਾ, ਭਾਵਨਾ ਬਣਾਉਣੀ ਪੈਂਦੀ। ਇਹ ਗੱਲਾਂ ਬੰਦ ਕਰ ਦੇਣੀਆਂ ਸੋਚਣੀਆਂ। ਜਿਨ੍ਹਾਂ ਨੇ ਵੀ ਹਰਿਮੰਦਰ ਸਾਹਿਬ ਇਸ਼ਨਾਨ ਕੀਤਾ, ਟੁੱਬੇ ਲਾਏ, ਸ਼ਰਧਾ ਨਾਲ ਜਲ ਛਕਿਆ, ਉਹਨਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ। ਸਿੰਘ ਸੀ ਸਾਡੇ ਨਾਲ, ਉਹ 10 ਵਜੇ ਰਾਤ ਨੂੰ ਖੜ੍ਹ ਕੇ 4 ਵਜੇ ਸਵੇਰੇ ਨਿਕਲਦਾ ਸੀ, ਮੂਲ ਮੰਤਰ ਦੇ ਕਿੰਨਾ ਅਭਿਆਸ ਕਰਦਾ, ਸਰੋਵਰ 'ਚ ਹੀ ਖੜ੍ਹੇ ਰਹਿਣਾ ਸਾਰੀ ਰਾਤ। ਉਹਦੇ ਸਰੀਰ ਦੇ ਉੱਤੇ ਛੋਟੇ ਛੋਟੇ ਜ਼ਖਮ ਜਿਹੇ ਹੋ ਗਏ ਪਾਣੀ 'ਚ ਖੜ੍ਹਨ ਨਾਲ। ਸਿੰਘਾਂ ਨੇ ਸ਼ਿਕਾਇਤ ਕੀਤੀ ਮਹਾਂਪੁਰਖਾਂ ਕੋਲ ਵੀ ਇਹ ਜੀ ਪਾਣੀ 'ਚ ਖੜ੍ਹਦਾ ਦੇਖੋ ਸਰੀਰ ਖਰਾਬ ਹੋ ਗਿਆ। ਮਹਾਂਪੁਰਖਾਂ ਨੇ ਬੁਲਾਇਆ, ਇੱਧਰ ਆ ਬਈ, ਤੂੰ ਪਾਣੀ 'ਚ ਖੜ੍ਹਦਾ ਦੇਖ ਸਰੀਰ ਦਾ ਕੀ ਹਾਲ ਹੋ ਗਿਆ। ਉਹ ਇੰਨਾ ਵਿਸ਼ਵਾਸ ਵਾਲਾ ਸੀ, ਕਹਿੰਦਾ ਇੱਥੇ ਤਾਂ ਮਹਾਰਾਜ ਜੀ ਕੋਹੜੀ ਰਾਜੀ ਹੋਏ ਨੇ ਅਤੇ ਮੇਰੇ ਜ਼ਖਮ ਕਿਉਂ ਨਹੀਂ ਰਾਜੀ ਹੋਣਗੇ? ਪਾਣੀ ਵਿੱਚ ਖੜ੍ਹਨ ਨਾਲ ਜੇ ਹੋ ਗਏ ਤਾਂ ਕੀ ਹੋ ਗਿਆ? ਫਿਰ ਉਹਨੇ ਆਪ ਦਿਖਾਇਆ ਸਾਨੂੰ, ਤੀਜੇ ਚੌਥੇ ਦਿਨ ਸਾਰੇ ਰਾਜੀ ਹੋ ਗਏ, ਉਹ ਬਿਲਕੁਲ ਸਰੀਰ ਠੀਕ ਹੋ ਗਿਆ। ਸੋ ਸਤਿਗੁਰੂ ਮਹਾਰਾਜ 'ਤੇ ਯਕੀਨ ਦੀ ਗੱਲ ਹੈ, ਭਰੋਸੇ ਦੀ ਗੱਲ ਹੈ, ਅਭਿਆਸ ਦੀ ਗੱਲ ਹੈ। ਦੁਨੀਆ ਨਾਸਤਿਕਤਾ ਵੱਲ ਜ਼ਿਆਦਾ ਵਧੀ ਜਾਂਦੀ ਹੈ, ਨਿੰਦਾ 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 ਹੀ ਕਰੀ ਜਾਂਦੇ, ਲੈਣ ਦੀ ਬਜਾਏ ਹੋਰ ਹੀ ਕੁਛ ਕਰੀ ਜਾਂਦੇ ਨੇ। ਗੁਰੂ ਸਾਹਿਬ ਤੋਂ ਪ੍ਰਾਪਤੀ ਕਰਨੀ ਸੀ ਤਾਂ ਸਤਿਗੁਰੂ ਸਮਝਾਉਂਦੇ ਨੇ, ਮਨ ਕਰ ਹਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਏ। ਇਹ ਮੇਰੇ ਪਿਆਰੇ ਮਨ, ਤੂੰ ਉੱਦਮ ਕਰਕੇ ਗੁਰਾਂ ਦੇ ਪਾਸ ਆ ਕੇ ਬੈਠ, ਤੂੰ ਇੱਕ ਬੜੇ ਪਿਆਰ ਨਾਲ ਬੈਠ ਕੇ ਗੁਰਾਂ ਦੀ ਸਿੱਖਿਆ ਸੁਣਨਾ ਕਰ। ਇਹੋ ਮੋਹ ਮਾਇਆ ਪਸਰਿਆ, ਅੰਤ ਸਾਥ ਨਾ ਕੋਈ ਜਾਏ। ਇਹ ਜੋ ਮਾਇਆ ਦਾ ਮੋਹ ਪਸਰਿਆ ਹੋਇਆ, ਇਹਦੇ ਵਿੱਚੋਂ ਅੰਤਮ ਸਮੇਂ ਕੁਛ ਨਾਲ ਤਾਂ ਜਾਣਾ ਹੀ ਨਹੀਂ। ਵਿਚਾਰ ਕੇ ਦੇਖ, ਇਹ ਗੱਲ ਬਿਲਕੁਲ ਸੱਚ ਦੱਸ ਰਹੇ ਨੇ ਮਹਾਰਾਜ। ਇੰਨਾ ਜ਼ੋਰ ਲਾਤਾ ਜ਼ਿੰਦਗੀ 'ਚ, ਇੰਨਾ ਜ਼ੋਰ ਲਾਤਾ, ਬਿਮਾਰੀਆਂ ਵੀ ਲਾ ਲਈਆਂ ਸਰੀਰ ਨੂੰ। ਕਈ ਬੰਦੇ ਇੰਨੀ ਜ਼ਿਆਦਾ ਮਿਹਨਤ ਕਰ ਜਾਂਦੇ ਨੇ ਸਰੀਰ ਦੇ ਉੱਤੇ, ਇੰਨਾ ਜ਼ੁਲਮ ਕਰਦੇ ਨੇ ਆਪਣੇ ਸਰੀਰ ਦੇ ਉੱਤੇ, ਉਹ ਮਾਇਆ ਕਰਕੇ, ਇਹ ਜੀ ਕਰਕੇ, ਉਹਦੇ ਕਰਕੇ ਬਿਮਾਰੀਆਂ ਲੱਗ ਗਈਆਂ, ਅੰਤਮ ਸਮੇਂ ਸਰੀਰ ਵੀ ਨਹੀਂ ਜਾਣਾ। ਉਹ ਕਮਾਈ ਹੋਈ ਮਾਇਆ, ਉਹ ਬਣਾਏ ਹੋਏ ਪਦਾਰਥ, ਉਹ ਪਰਿਵਾਰ ਸਭ ਛੱਡ ਕੇ ਚਲਿਆ ਗਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਲ ਕੀ ਗਿਆ ਹੈ? ਜਿਹੜੀ ਪਿਛਲੇ ਜਨਮਾਂ ਦੀ ਕਮਾਈ ਸੀ ਉਹ ਤਾਂ ਇਸੇ ਜਨਮ 'ਚ ਖਾ ਗਵਾ ਕੇ ਚਲਿਆ ਗਿਆ। ਮਹਾਰਾਜ ਕਹਿੰਦੇ ਨੇ ਹੁਣ ਅੱਗੇ ਕੀ ਖਾਏਗਾ? ਜਿੰਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾ ਆਏ ਰਾਮ ਰਾਜੇ। ਜਿਨ੍ਹਾਂ ਨੇ ਨਾਮ ਨੂੰ ਚੇਤੇ ਹੀ ਨਹੀਂ, ਉਹ ਜੱਗ ਵਿੱਚ ਕੀ ਕਰਨ ਆਏ ਨੇ? ਇਸ ਕਰਕੇ ਕੋਸ਼ਿਸ਼ ਕਰੋ ਜੋ ਪਰਲੋਕ ਵਿੱਚ ਕੰਮ ਆਉਣਾ ਉਹਦਾ ਜ਼ਿਆਦਾ ਅਭਿਆਸ ਕਰੀਏ। ਇੱਥੇ ਜ਼ਿਆਦਾ ਜ਼ੋਰ ਨਹੀਂ ਲਾਉਣਾ, ਇੰਨਾ ਕਿਲ ਕਿਲ ਕੇ ਨਹੀਂ ਮਰਨਾ ਆਪਾਂ ਨੇ। ਕਿਲ ਕੇ ਮਰਨ ਨਾਲੋਂ ਪਰਾਲਭ 'ਤੇ ਯਕੀਨ ਰੱਖੋ, ਜਿਹਦੀ ਪਰਾਲਭ ਹੁੰਦੀ ਉਹਨੂੰ ਸੁਤੇ ਸਿੱਧੇ ਮਿਲ ਜਾਂਦਾ। ਜਿਹਦੇ ਮਸਤਕ ਉੱਤੇ ਨਹੀਂ ਲਿਖਿਆ ਉਹ ਭਾਵੇਂ ਕੁਛ ਵੀ ਕਰੀ ਜਾਵੇ ਉਹਨੂੰ ਓਨਾ ਨਹੀਂ ਮਿਲਦਾ ਜਿੰਨਾ ਭਗਤੀ ਨਾਲ ਮਿਲਣਾ। ਮਨ ਕਰਹਲਾ ਮੇਰੇ ਸਾਜਨਾ, ਹਰ ਖਰਚ ਲਿਆ ਪਤ ਪਾਏ। ਇਹ ਮੇਰੇ ਊਠ ਰੂਪੀ ਮਨ ਮੂੰਹ ਤਾਣਿਆ, ਮੇਰੇ ਸੱਜਣ ਵਾਹਿਗੁਰੂ ਦੀ ਪ੍ਰਾਪਤੀ ਦਾ ਤੂੰ ਉਦਮ ਕਰ। ਜਿਨ੍ਹਾਂ ਨੇ ਹਰੀ ਨਾਮ ਰੂਪੀ ਖਰਚ ਪੱਲੇ ਬੰਨ ਲਿਆ ਹੈ, ਉਹਨਾਂ ਨੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੀ ਇੱਜ਼ਤ ਬਣੀ ਹੈ। ਹੁਣ ਬੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ। ਹਰ ਦਰਗਹਿ ਪੈ ਨਾ ਆਇਆ, ਹਰ ਆਪ ਲਿਆ ਗੱਲ ਲਾਏ। ਉਹਨੂੰ ਹਰੀ ਨੇ ਦਰਗਾਹ ਵਿੱਚ ਜਸ ਰੂਪੀ ਚੋਗਾ ਪਹਿਰਾਇਆ ਜਾਂਦਿਆਂ ਸਾਰ ਹੀ, ਜਿਵੇਂ ਇੱਥੇ ਰਾਜੇ ਮਹਾਰਾਜੇ ਖੁਸ਼ ਹੋ ਜਾਂਦੇ ਸੀ ਨਾ ਕਿਸੇ ਤੇ, ਰਾਜਾ ਖੜਾ ਹੋ ਕੇ ਜਿਹੜਾ ਉੱਤੇ ਦੀ ਇੱਕ ਚੋਗਾ ਪਾਇਆ ਹੁੰਦਾ ਖਾਸ, ਬਹੁਤ ਹੀਰੇ ਮੋਤੀ ਕਢਾਈਆਂ ਕੀਤੀਆਂ ਹੋਈਆਂ ਕੱਪੜਿਆਂ ਉੱਪਰੋਂ ਪਾਇਆ ਹੁੰਦਾ, ਜਿਵੇਂ ਵਿਆਹ ਦੇ ਟਾਈਮ ਦੇ ਉੱਤੇ ਲੜਕੇ 'ਚ ਉੱਤੋਂ ਅਚਕੰਜੀ ਪਾ ਲੈਂਦੇ ਨੇ ਬੜੀ ਸੋਹਣੀ ਕਢਾਈ ਵਾਲੀ। ਰਾਜਿਆਂ ਦੇ ਤਾਂ ਸੋਨੇ ਦੀ ਕਢਾਈ ਵਾਲੀ ਪਾਈ ਹੁੰਦੀ ਸੀ, ਉਹਦੇ 'ਚ ਹੀਰੇ ਮੋਤੀ ਜਵਾਹਰਾਤ ਜੜੇ ਹੁੰਦੇ ਸੀ, ਕਈ ਲੱਖਾਂ ਰੁਪਏ ਦਾ ਹੀ ਹੁੰਦਾ ਚੋਗਾ ਜਾਂ ਰਾਜੇ ਦਾ। ਜੇ ਕੋਈ ਚੰਗੀ ਖਬਰ ਦਿੰਦਾ ਸੀ ਆ ਕੇ ਤਾਂ ਲਾਹ ਕੇ ਉਹਦੇ ਪਾ ਦਿੰਦੇ ਹੁੰਦੇ ਸੀ, ਇਨਾਮ ਹੁੰਦਾ ਸੀ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਲੋਕ ਵਿੱਚ ਜਾਂਦੇ ਹਾਂ, ਪਰਮੇਸ਼ੁਰ ਰਾਜਾ ਫਿਰ ਆਪਣਾ ਚੋਗਾ ਪਹਿਰਾਉਂਦਾ ਜਸ ਦਾ, ਵਡਿਆਈ ਦਾ, ਨਾਮ ਦਾ, ਸਿਰੋਪਉ ਬਖਸ਼ਿਸ਼ ਹੁੰਦਾ, ਉਹ ਸਿਰੋਪਉ ਵੱਖਰਾ ਹੁੰਦਾ। ਅਤੇ ਹਰੀ ਨੇ ਆਪਣੇ ਗਲ ਨਾਲ ਲਗਾ ਲਿੱਤਾ, ਭੇਦ ਕਰ ਲਿਆ ਆਪਣੇ ਵਿੱਚ। ਵਾਹਿਗੁਰੂ ਕਿਰਪਾ ਕਰਦੇ ਨੇ, ਉਹਨਾਂ ਉੱਤੇ ਬਖਸ਼ਿਸ਼ ਕਰਦੇ। ਇੱਥੇ ਤੱਕ ਤਾਂ ਸਾਡੀ ਕੌਮ ਹੀ ਨਹੀਂ ਪਹੁੰਚੀ ਹੈ, ਬੜਾ ਔਖਾ, ਸਾਡੀ ਕੌਮ ਇੱਥੇ ਤੱਕ ਗਈ ਨਹੀਂ। ਇਹਨੂੰ ਤਾਂ ਇਹ ਯਕੀਨ ਨਹੀਂ ਆਉਂਦਾ ਵੀ ਇਹ ਗੱਲ ਵੀ ਸੱਚੀ ਹੈ ਕਿ ਨਹੀਂ ਹੈ। ਇੱਕ ਤਾਂ ਹੋਰ ਹੀ ਪਾਸੇ ਚਲੇ ਗਏ ਵਿਚਾਰੇ, ਅਵਿਦਿਆ ਦੇ ਵਿੱਚ ਹੀ ਨਿਕਲ ਗਏ ਨੇ, ਅਸਲੀ ਗੁਰਮਤ ਤੱਕ ਗਏ ਨਹੀਂ, ਉੱਥੇ ਤੱਕ ਮਿਹਨਤ ਕਰਕੇ ਪਹਿਚਾਣ ਨਹੀਂ ਸਕੇ ਕਿ ਸਾਡਾ ਅੰਦਰ ਸਰੂਪ ਵੀ ਹੈ, ਪ੍ਰਾਪਤੀ ਵੀ ਹੈ, ਪਰਮੇਸ਼ਰ ਵੀ ਹੈ, ਕਿਰਪਾ ਵੀ ਹੈ, ਨਾਮ ਵੀ ਹੈ। ਮਨ ਕਰਹਲਾ ਗੁਰਮੰਨਿਆ, ਗੁਰਮੁਖ ਕਾਰ ਕਮਾਏ। ਹੇ ਊਠਦੀ ਨਿਆਈ ਮੂੰਹ ਤਾਣੇ ਮਨ, ਤੂੰ ਗੁਰਉਪਦੇਸ਼ ਮੰਨਣ ਦਾ ਉੱਦਮ ਕਰ, ਅਤੇ ਮੁੱਖ ਗੁਰਾਂ ਦੀ ਦੱਸੀ ਹੋਈ ਕਾਰ ਨੂੰ ਕਮਾਉਣਾ ਕਰ। ਫੇਰ ਗੁਰ ਆਗੈ ਕਰ ਜੋਦੜੀ, ਜਨ ਨਾਨਕ ਹਰ ਮੇਲਾਏ। ਗੁਰਾਂ ਦੇ ਅੱਗੇ ਖੜ ਕੇ ਨਿਮਰਤਾ ਨਾਲ ਇਹ ਬੇਨਤੀ ਕਰ, ਹੇ ਸਤਿਗੁਰੂ ਮੈਨੂੰ ਹਰੀ ਨਾਲ ਮਿਲਾ ਦਿਓ। ਆਪਾਂ ਨੇ ਕਦੇ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਿ ਮੈਨੂੰ ਆਪਣੇ ਨਾਲ ਮਿਲਾ ਲਓ, ਮੈਨੂੰ ਹਰੀ ਨਾਲ ਮਿਲਾ ਦਿਓ, ਮੇਰੀ ਅੰਦਰਲੀ ਜੋਤ ਆਪਣੇ 'ਚ ਮਿਲਾ ਲਓ, ਸਮੁੰਦਰ ਵਾਂਗੂ ਮੈਨੂੰ ਵੀ ਲੀਨ ਕਰ ਲਓ। ਆਪਾਂ ਨੇ ਹਮੇਸ਼ਾ ਮਹਾਰਾਜ ਤੋਂ, ਜਿੰਨੀ ਸਿੱਖ ਕੌਮ ਸਾਡੀ ਬਣੀ ਹੋਈ ਹੈ, ਕੀ ਕਹਿਣਾ, ਮੈਂ ਐਵੇਂ ਸੌਕ ਬੰਦਾ ਨਿਕਲਿਆ ਵੀ ਜੋ ਰੱਬ ਦੀ ਪ੍ਰਾਪਤੀ ਵਾਲਾ। ਅੱਜ ਦਾ ਯੁੱਗ ਪਦਾਰਥਵਾਦੀ ਹੋ ਗਿਆ, ਤਾਂਹੀਓ ਲੋਕ ਗੁਰੂ ਸਾਹਿਬਾਂ ਨਾਲੋਂ ਟੁੱਟ ਟੁੱਟ ਕੇ ਜਿੱਥੇ ਇੱਕ ਪਦਾਰਥ ਮਿਲਦੇ ਨੇ ਉੱਥੇ ਕਿਉਂ ਚਲੇ ਜਾਂਦੇ ਨੇ। ਸਿੱਖ ਪਦਾਰਥਵਾਦੀ ਹੈ, ਸਿੱਖ ਨੂੰ ਤਾਂ ਪੈਸਾ ਚਾਹੀਦਾ, ਦੁੱਧ ਪੁੱਤ ਚਾਹੀਦਾ, ਨੌਕਰੀ ਚਾਹੀਦੀ ਹੈ, ਘਰ ਬਾਰ ਬਣ ਜੇ ਸੋਹਣਾ, ਖਾਣ ਪੀਣ ਨੂੰ ਮਿਲ ਜੇ, ਇਹ ਤਾਂ ਵਿਚਾਰਾ ਇੰਨੇ ਕਿਤੇ ਖੜਾ। ਇਹਨੂੰ ਇਹ ਨਹੀਂ ਗਾ ਮਤਲਬ ਕਿ ਮੇਰਾ ਕਲਿਆਣ ਹੋ ਜੇ, ਮੈਨੂੰ ਅੱਗੇ ਪ੍ਰਲੋਕ ਸੰਵਰ ਜੇ, ਉੱਥੇ ਤੱਕ ਤਾਂ ਸੋਚ ਹੀ ਨਹੀਂ ਕਰ ਵਿਚਾਰਾ, ਸੋਚ ਹੀ ਨਹੀਂ ਸਕਿਆ।